ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸ਼ਬਦ ਭਾਗ 9। ਹਵਾ ਅਥਵਾ ਵਾਯੂ ਭਾਵੇਂ ਦਿਸਦੀ ਨਹੀਂ, ਪਰ ਸਾਡੇ ਅੰਦਰ ਬਾਹਰ ਹਰ ਥਾਂ ਰਵ ਰਹੀ ਭਰਪੂਰ ਹੈ ਅਤੇ ਸਾਡੇ ਜੀਵਨ ਦਾ ਆਧਾਰ ਹੈ। ਹਵਾ ਤੋਂ ਬਗੈਰ ਅਸੀਂ ਇੱਕ ਖਿਨ ਵੀ ਨਹੀਂ ਜੀ ਸਕਦੇ, ਪਰ ਫਿਰ ਵੀ ਸਾਨੂੰ ਇਸ ਦੀ ਸਦੀਵੀ ਅੰਦਰ ਬਾਹਰ ਹੋਣ ਦਾ ਖਿਆਲ ਹੀ ਨਹੀਂ ਆਉਂਦਾ, ਅਹਿਸਾਸ ਹੀ ਨਹੀਂ ਆਉਂਦਾ, ਯਾਦ ਹੀ ਨਹੀਂ ਆਉਂਦੀ। ਪੁੱਲ ਵਿੱਚ ਹਾਂ ਕੀਮਤ ਨਹੀਂ ਪਾਉਂਦੇ ਅਤੇ ਇਸੇ ਪੁੱਲ ਵਿੱਚ ਹੀ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਸਾਨੂੰ ਇਹ ਹਵਾ ਉਦੋਂ ਯਾਦ ਆਉਂਦੀ ਹੈ ਜਦੋਂ ਇਸ ਦੀ ਅਣਹੋਣ ਨਾਲ ਸਾਡਾ ਸਾਹ ਘੁੱਟਦਾ ਹੈ ਜਾਂ ਇਸ ਦੇ ਵੇਗ ਨੂੰ ਮਹਿਸੂਸ ਕਰਦੇ ਹਾਂ। ਹਾਂਜੀ, ਹਵਾ ਭਾਵੇਂ ਸਾਡੇ ਜੀਵਨ ਦਾ ਆਧਾਰ ਹੈ, ਪਰ ਫਿਰ ਵੀ ਇਸ ਦੀ ਅੰਦਰ ਬਾਹਰ ਹੋਣ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਯਾਦ ਹੀ ਨਹੀਂ ਆਉਂਦੀ, ਭੁੱਲ ਵਿੱਚ ਹਾਂ। ਇਹ ਹਵਾ ਸਾਨੂੰ ਉਦੋਂ ਯਾਦ ਆਉਂਦੀ ਹੈ ਜਦ ਇਸ ਦੀ ਅਣਹੋਣ ਨਾਲ ਸਾਡਾ ਸਾਹ ਘੁੱਟਦਾ ਹੈ ਜਾਂ ਫਿਰ ਇਸ ਦੇ ਵੇਗ ਨੂੰ ਮਹਿਸੂਸ ਕਰਦੇ ਹਾਂ। ਇਸੇ ਤਰ੍ਹਾਂ ਭਾਵੇਂ ਸ਼ਬਦ ਸਾਡੇ ਅੰਦਰ ਬਾਹਰ ਤਾਣੇ ਪੇਟੇ ਰਵ ਰਿਹਾ ਭਰਪੂਰ ਹੈ ਅਤੇ ਸਾਡੇ ਆਤਮਿਕ ਜੀਵਨ ਦਾ ਆਧਾਰ ਹੈ, ਪਰ ਅਸੀਂ ਇਸ ਤੋਂ ਬਿਲਕੁਲ ਅਣਜਾਣ, ਅਗਿਆਨੀ, ਬੇਪਰਵਾਹ, ਅਵੇਸਲੇ ਅਤੇ ਭੁੱਲ ਵਿੱਚ ਹਾਂ। ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਤੋਂ ਸਾਡੀ ਬਿਰਤੀ ਬਾਰਮੁਖੀ ਹੋਣ ਕਾਰਨ ਦਿਸਣਹਾਰ ਸੰਸਾਰ 'ਤੇ ਹੀ ਕੇਂਦਰਿਤ ਹੈ ਅਤੇ ਅਦ੍ਰਿਸ਼ਟ ਸੂਖਮ ਇਲਾਹੀ ਮੰਡਲ ਦੀਆਂ ਸੱਚਾਈਆਂ 'ਤੇ ਯਕੀਨ ਨਹੀਂ ਆਉਂਦਾ। ਹਾਂਜੀ, ਸ਼ਬਦ ਵੀ ਸਾਡੇ ਆਤਮਿਕ ਜੀਵਨ ਦਾ ਆਧਾਰ ਹੈ, ਪਰ ਅਸੀਂ ਇਸ ਤੋਂ ਬਿਲਕੁਲ ਅਣਜਾਣ, ਅਵੇਸਲੇ, ਬੇਪਰਵਾਹ ਹਾਂ। ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਤੋਂ ਸਾਡੀ ਬਿਰਤੀ ਬਾਰਮੁਖੀ ਹੋਣ ਕਾਰਨ ਦਿਸਣਹਾਰ ਸੰਸਾਰ 'ਤੇ ਹੀ ਕੇਂਦਰਿਤ ਹੈ ਅਤੇ ਅਦ੍ਰਿਸ਼ਟ ਸੂਖਮ ਇਲਾਹੀ ਮੰਡਲ ਦੀਆਂ ਸੱਚਾਈਆਂ 'ਤੇ ਯਕੀਨ ਨਹੀਂ ਆਉਂਦਾ। ਅਸੀਂ ਰੱਬ ਨੂੰ ਵੀ ਦਿਸਣਹਾਰ ਰੂਪ ਵਿੱਚ ਦੇਖਣਾ ਲੋਚਦੇ ਹਾਂ। ਇਸੇ ਲਈ ਇਨਸਾਨਾਂ ਨੇ ਆਪੋ ਆਪਣੇ ਨਿਸ਼ਚੇ ਅਨੁਸਾਰ ਰੱਬ ਦੇ ਮਨੋਕਲਪਿਤ ਮੱਠ, ਮੰਦਰ, ਬੁੱਤ ਅਤੇ ਤਸਵੀਰਾਂ ਆਦਿ ਘੜ ਕੇ ਬਾਰਮੁਖੀ ਦਿਮਾਗੀ ਸ਼ਰਧਾ ਦੀ ਪੂਰਤੀ ਨੂੰ ਹੀ ਧਰਮ ਜਾਂ ਪਰਮਾਰਥ ਸਮਝ ਰੱਖਿਆ ਹੈ ਅਤੇ ਇਸੇ ਵਿੱਚ ਹੀ ਸੰਤੁਸ਼ਟ ਅਤੇ ਗਲਤਾਨ ਹਨ। ਇਸ ਤੋਂ ਉਚੇਰੇ ਸੂਖਮ ਅਦ੍ਰਿਸ਼ਟ ਗੈਬੀ ਆਤਮ ਮੰਡਲ ਦੇ ਜਾਣਨ, ਬੁੱਝਣ ਅਤੇ ਸਮਝਣ ਲਈ ਸਾਨੂੰ ਗਿਆਨ ਹੀ ਨਹੀਂ, ਲੋੜ ਹੀ ਨਹੀਂ, ਇੱਛਾ ਹੀ ਨਹੀਂ, ਉਦਮ ਤਾਂ ਕੀ ਕਰਨਾ ਸੀ। ਇਸ ਦਾ ਕਾਰਨ ਇਹ ਹੈ ਕਿ ਅਦ੍ਰਿਸ਼ਟ ਅਗੋਚਰ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਅਕਾਲ ਪੁਰਖ ਦੀ ਬਾਬਤ ਸਾਡਾ ਗਿਆਨ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ ਸਾਡੀ ਬੁੱਧੀ ਤਾਂ ਹੀ ਸੀਮਤ ਹੈ। ਆਕਾਰਹੀਣ, ਹਾਂਜੀ, ਆਕਾਰਹੀਣ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਅਤੇ ਉਸਦੇ ਸੂਖਮ ਪ੍ਰਕਾਸ਼ ਰੂਪ ਸ਼ਬਦ ਦਾ ਗਿਆਨ ਸਿਰਫ ਆਤਮਕ ਅਨੁਭਵ ਦੁਆਰਾ ਅੰਤਰ ਆਤਮੇ ਹੀ ਹੋ ਸਕਦਾ ਹੈ ਅਤੇ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਆਤਮਕ ਅਨੁਭਵੀ ਸੋਝੀ ਜਾਂ ਤਤ ਗਿਆਨ ਤੋਂ ਬਗੈਰ ਸਾਡਾ ਗਿਆਨ, ਨਿਸ਼ਚਾ, ਸਾਡੀ ਸ਼ਰਧਾ ਭਾਵਨੀ ਵੀ ਓਪਰੀ, ਬਦਲਵੀਂ, ਅਧੂਰੀ, ਅਪੂਰਨ, ਗਲਤ ਅਤੇ ਬੇਬੁਨਿਆਦ ਹੀ ਹੈ, ਜਿਸ ਦੀ ਕੋਈ ਜੜ ਨਹੀਂ। ਫਿਰ ਦੁਹਰਾ ਦੇਈਏ ਕਿ ਅਨੁਭਵੀ ਸੋਝੀ ਜਾਂ ਤਤ ਗਿਆਨ ਤੋਂ ਬਗੈਰ ਸਾਡਾ ਗਿਆਨ, ਨਿਸ਼ਚਾ, ਸਾਡੀ ਸ਼ਰਧਾ ਭਾਵਨੀ ਵੀ ਓਪਰੀ, ਬਦਲਵੀਂ, ਅਧੂਰੀ, ਅਪੂਰਨ, ਗਲਤ ਅਤੇ ਬੇਬੁਨਿਆਦ ਹੈ। ਇਸੇ ਕਾਰਨ ਬੇਅੰਤ ਪਾਠ, ਪੂਜਾ, ਕਰਮ ਕਾਂਡ ਕਰਦਿਆਂ ਹੋਇਆਂ ਅਤੇ ਬੇਅੰਤ ਧਰਮ ਪ੍ਰਚਾਰ ਦੇ ਹੁੰਦਿਆਂ ਹੋਇਆਂ ਵੀ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਦੀ ਹੋਂਦ ਅਤੇ ਉਸਦੀ ਸਰਬਗਤਾ ਉੱਤੇ ਸਾਨੂੰ ਯਕੀਨ ਜਾਂ ਸ਼ਰਧਾ ਹੀ ਨਹੀਂ ਉਪਜੀ, ਜਾਂ ਓਪਰੀ ਜੀ ਸ਼ਰਧਾ ਹੀ ਹੁੰਦੀ ਹੈ ਜੋ ਸਾਡੀ ਬੁੱਧੀ ਤਾਂ ਹੀ ਸੀਮਤ ਹੁੰਦੀ ਹੈ ਅਤੇ ਜੀਵਨ ਖੇਤਰ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ। ਹਾਂਜੀ, ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਦੀ ਹੋਂਦ ਅਤੇ ਉਸਦੀ ਸਰਬਗਤਾ ਉੱਤੇ ਸਾਨੂੰ ਯਕੀਨ ਜਾਂ ਸ਼ਰਧਾ ਹੀ ਨਹੀਂ ਉਪਜਦੀ, ਜਾਂ ਓਪਰੀ ਜਿਹੀ ਸ਼ਰਧਾ ਹੀ ਹੁੰਦੀ ਹੈ ਜੋ ਸਾਡੀ ਬੁੱਧੀ ਤਾਂ ਸੀਮਤ ਹੁੰਦੀ ਹੈ ਅਤੇ ਜੀਵਨ ਖੇਤਰ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ। ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਾਡਾ ਗੁਰੂ ਅਥਵਾ ਸਤਿਗੁਰੂ ਦੇਹਧਾਰੀ ਨਹੀਂ, ਇੱਕ ਦੇਸੀ ਨਹੀਂ, ਇੱਕ ਜਾਤੀ ਨਹੀਂ, ਇੱਕ ਰੰਗੀ ਨਹੀਂ। ਸਾਡਾ ਗੁਰੂ ਜਾਂ ਸਤਿਗੁਰੂ ਇੱਕ ਰੰਗੀ ਨਹੀਂ, ਇੱਕ ਨਾਮੀ ਨਹੀਂ, ਉਹ ਤਸਵੀਰਾਂ ਵਾਲਾ ਨਹੀਂ, ਬੁੱਤਾਂ ਵਾਲਾ ਨਹੀਂ, ਉਹ ਮਰਨ ਜੀਵਨ ਵਿੱਚ ਨਹੀਂ, ਸੁੰਡ ਵਾਲਾ ਨਹੀਂ, ਦਹਿ ਸਿਰਾ ਨਹੀਂ, ਭਿਆਨਕ ਰੂਪ ਨਹੀਂ, ਉਹ ਦੂਰ ਨਹੀਂ। ਸੋ ਦੇਹਧਾਰੀ ਗੁਰੂ ਅਵਤਾਰ ਤਾਂ ਅਨੇਕਾਂ ਆਏ ਅਤੇ ਗਏ, ਪਰ ਪ੍ਰਕਾਸ਼ ਰੂਪੀ ਸ਼ਬਦ ਗੁਰੂ ਤਾਂ ਇੱਕ ਹੈ, ਸੱਚ ਹੈ, ਪੂਰਾ ਹੈ, ਅਵਨਾਸੀ ਹੈ, ਆਦਿ ਅੰਤ ਏਕੈ ਅਵਤਾਰਾ ਹੈ, ਨਾਲ ਹੋਵੰਦਾ ਹੈ, ਸਦਾ ਅੰਗ ਸੰਗੇ ਹੈ, ਹੱਥ ਪੈ ਨੇਰੇ ਹੈ, ਅੰਗ ਸੰਗ ਮੌਲਾ ਹੈ, ਅੰਗ ਅੰਗ ਸੁਖਦਾਈ ਹੈ। ਹਾਂਜੀ, ਪ੍ਰਕਾਸ਼ ਰੂਪੀ ਸ਼ਬਦ ਗੁਰੂ ਅੰਗ ਅੰਗ ਸੁਖਦਾਈ ਹੈ, ਰੱਖੇ ਜੀ ਨਾਲੇ ਹੈ, ਓਤ ਪੋਤ ਲਪਟਾਏ ਹੈ, ਸਰਵ ਰਿਆ ਭਰਪੂਰ ਹੈ, ਜ਼ਾਹਿਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰੇਮ ਸਹਿਤ ਗੱਲ ਲਾਉਂਦਾ ਹੈ, ਪ੍ਰਿਤਪਾਲੇ ਹੈ, ਨਿਤ ਸਾਰ ਸੰਭਾਲੇ ਹੈ, ਅਨਦ ਬਿਨੋਦੀ ਹੈ, ਮਿੱਠ ਬੋਲੜਾ ਹੈ, ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ। ਇਸ ਤੋਂ ਉਲਟ ਮਨੋਕਲਪਤ ਬੁੱਤ ਤਸਵੀਰਾਂ ਅਤੇ ਦੇਹਧਾਰੀ ਗੁਰੂ ਗੁਰਬਾਣੀ ਦੀ ਉੱਪਰ ਦਰਸਾਈ ਗਈ ਕਸਵੱਟੀ ਉੱਤੇ ਪੂਰੇ ਨਹੀਂ ਉਤਰਦੇ, ਕਿਉਂਕਿ ਉਹ ਅੱਖਾਂ ਤੋਂ ਓਲੇ ਵੀ ਹੋ ਜਾਂਦੇ ਹਨ, ਸਦਾ ਨਾਲ ਨਹੀਂ ਹੋ ਸਕਦੇ। ਦੇਹਧਾਰੀ ਗੁਰੂ ਬਦਲ ਜਾਂਦੇ ਹਨ, ਬਿਨਸੰਹਾਰ ਹਨ, ਪੂਰਨ ਨਹੀਂ ਹੋ ਸਕਦੇ, ਸਰਬੱਗ ਨਹੀਂ ਹਨ ਅਤੇ ਰਵ ਰਿਆ ਭਰਪੂਰ ਨਹੀਂ ਹੁੰਦੇ। ਇਸ ਲਈ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਐਸਾ ਸਰਬ ਰਿਆ ਭਰਪੂਰ ਗੁਰੂ ਤਾਂ ਸਿਰਫ ਸ਼ਬਦ ਹੀ ਹੋ ਸਕਦਾ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੇ ਸ਼ਬਦ ਨਿਸਤਰੇ ਸੰਸਾਰਾ। ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੌਰਾਨ। ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਈ, ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ। ਆਨੰਦ ਮੂਲ ਰਾਮ ਸਭ ਦੇਖਿਆ, ਗੁਰਸ਼ਬਦੀ ਗੋਬਿੰਦ ਗੱਜਿਆ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕ ਅੰਕਾਰੋ ਸ਼ਬਦ ਤੁਨ ਓਅੰਕਾਰ ਆਕਾਰ ਬਣਾਇਆ। ਅਤੇ ਇਹ ਸ਼ਬਦ ਗੁਰੂ, ਸ਼ਬਦ ਰੂਪ ਗੁਰੂ ਸਦਾ ਲਈ ਜੁਗੋ ਜੁਗ ਇੱਕੋ ਇੱਕ ਅਵਤਾਰਾ ਹੈ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਸੇ ਕਰਕੇ ਗੁਰਬਾਣੀ ਐਸੇ ਸਤਿਗੁਰੂ ਦੀ ਖੋਜ ਦੀ ਸਿਫਾਰਿਸ਼ ਕਰਦੀ ਹੈ। ਐਸਾ ਸਤਿਗੁਰੂ ਲੋੜ ਲਓ, ਜਿਸ ਜੇਵਡ ਅਵਰ ਨ ਕੋਏ, ਤਿਸ ਸ਼ਰਣਾਈ ਛੁੱਟੀ ਐ ਲੇਖਾਂ ਮੰਗੈ ਨ ਕੋਏ। ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ। ਐਸੇ ਸਤਿਗੁਰੂ ਦੇ ਦਰਸ਼ਨ ਜਾਂ ਮਿਲਾਪ ਦੀ ਜੁਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਅਥਵਾ ਸ਼ਬਦ ਸੁਰਤ ਦੁਆਰਾ ਨਾਮ ਸਿਮਰਨ ਹੀ ਦੱਸੀ ਗਈ ਹੈ। ਹਾਂਜੀ, ਸ਼ਬਦ ਰੂਪੀ ਪ੍ਰਕਾਸ਼ ਗੁਰੂ ਜੋ ਸਰਬ ਰਵ ਰਿਆ ਭਰਪੂਰ ਹੈ, ਐਸੇ ਸਤਿਗੁਰੂ ਦੇ ਦਰਸ਼ਨ ਜਾਂ ਮਿਲਾਪ ਦੀ ਜੁਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਅਥਵਾ ਸ਼ਬਦ ਸੁਰਤ ਦੁਆਰਾ ਨਾਮ ਸਿਮਰਨ ਹੀ ਦੱਸੀ ਗਈ ਹੈ। ਸਾਹਿਬ ਮੇਰਾ ਸਦਾ ਹੈ, ਦਿਸ ਹੈ ਸ਼ਬਦ ਕਮਾਏ, ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ। ਉੱਚੀ ਪਦਵੀ ਉੱਚੋ ਉੱਚਾ, ਨਿਰਮਲ ਸ਼ਬਦ ਕਮਾਇਆ। ਇਹ ਸ਼ਬਦ ਸੁਰਤ ਦੀ ਕਮਾਈ ਸਿਰਫ ਸਾਧ ਸੰਗਤ ਵਿੱਚ ਹੀ ਹੋ ਸਕਦੀ ਹੈ। ਹਾਂਜੀ, ਸ਼ਬਦ ਸੁਰਤ ਦੁਆਰਾ ਜਿਹੜਾ ਨਾਮ ਸਿਮਰਨ ਦੱਸਿਆ ਗਿਆ ਹੈ, ਇਹ ਸ਼ਬਦ ਸੁਰਤ ਦੀ ਕਮਾਈ सिर्फ साध संगत विच ही हो सकती है। प्रभ का सिमरन साध कै संग, साध संग हर हर नाम चितारा। मन तन प्रभ आराध्य है, मिल साध समागे। साध संगत गुर शब्द सुरती, साध संगत गुर शब्द कमाई। साध संगत गुर शब्द विलोवे, साध संगत गुर शब्द वसंदा। दूजे लफ्जां विच शब्द सुरत दी कमाई अथवा अंतरमुखी नाम अभ्यास कमाई या सिमरन द्वारा ही अज्ञानता दा हनेरा दूर होंदा है। परम मिटदे हन ते बजर कपाट खुलदे हन। फिर दोहरा दईए कि शब्द सुरत दी कमाई अथवा अंतरमुखी नाम अभ्यास कमाई या सिमरन द्वारा ही अज्ञानता दा हनेरा दूर होंदा है। परम मिटदे हन बजर कपाट खुलदे हन। होमें दूर आउंदी है, प्रभु दे दर्शन आउंदे हन, प्रभु नाल मेल आउंदा है, गोविंद गजदा है, अनहद अनाहद रुण चुण महसूस आउंदी है, अनहद धुनी सुनदी है, आश्चर्य महारस दा स्वाद आउंदा है, मन अलमस्त मतवारा हो जांदा है, मन इलाही नाम खुमारी मानदा है ते जीवन सफल आउंदा है। सुपनिया विच कदे कदाई भिन्न भिन्न क्रिश्मे दृष्टांत दर्शन कौतक आदि दिखाई देंदे हन, जिसनू असी इलाही देश दे चलकारे या अकाल पुरख या सतगुरु दे दर्शन समझ के फुले नहीं समाउंदे। ए दृष्टांत या दर्शन साडे मन बुद्धि अंतशकरण विच जमा होए मनोकल्पत ख्यालां या निश्चयां दा अचेत अक्स दा चलकारा या प्रगटावा ही होंदा है। जेकर मनो कल्पत ख्याला अनुसार ए पिन पिन क्रिश्मे ही सच्ची मुची सतगुरु दे प्रतख दर्शन होन ता साडा जीवन फोरन मन मुक्ताई तो बदल के गुरमुक्ताई वाला हो जाना चाहिदा है अते जीवन दी पुरानी रोड उलट के आत्म परायण हो जानी चाहिदी है। ए कसवटी है कि जेडे सुपनिया विच कदे कदाई पिन पिन कौतुक चलकारे या दर्शन होंदे हन, जे सच्ची मुची दे दर्शन होन ता एकदम साडा जीवन मन मुक्ताई तो बदल के गुरमुक्ताई वाला हो जाना चाहिदा है ते पुरानी रोड दे बिल्कुल उल्ट आत्म परायण जीवन हो जाना चाहिदा है। ते जे उसे पुरानी रोड विच फिर रुड़दे हाँ ता समझ लो ए मनोकल्पत ख्यालां या निश्चयां दा अचेत अक्स दा चलकारा या प्रगटावा ही हुंदा है। सो फिर दोहरा दईए कि सुपनिया विच कदे कदाई भिन्न भिन्न करिश्मे दृष्टांत दर्शन कौतक आदि दिखाई देंदे हन, जिसनू असी इलाही देश दे चलकारे या अकाल पुरख या सतगुरु दे दर्शन समझ के फुले नहीं समाउंदे। ए दृष्टांत या दर्शन साडे मन बुद्धि अंतशकरण विच जमा होए मनोकल्पत ख्यालां या निश्चयां दा अचेत अक्स दा चलकारा या प्रगटावा ही हुंदा है। जेकर मनोकल्पत ख्यालां अनुसार ए पिन पिन क्रिश्मे ही सच्ची मुची सतगुरु दे परतख दर्शन होण तां साडा जीवन फोरन मनमुक्ताई तों बदल के गुरमुक्ताई वाला हो जाना चाहिदा है अते जीवन दी पुरानी रोड उलट के आत्म परायण हो जानी चाहिदी है। सतगुरु नू सब को वेखदा जेता जगत संसार, डिठे मुक्त न होवई जिचर शब्द न करे विचार। फिर दोहरा दईए सतगुरु नू सब को वेखदा जेता जगत संसार, डिठे मुक्त न होवई जिचर शब्द न करे विचार। राम गुरमोहन मोह मन लैया, हौ आकल बिकल पई गुर देखे हौ लोट पोट होए पईया। दर्शन देखत ही सुध की न सुध रही, बुध की न बुध रही, मत में न मत है। शराब दा पैग पीण नाल तन मन बुद्धि उत्ते कोई अनोखा असर होंदा है, जिया के सरूर खुशी चाव जोश आदि। जो शराबी दी सोचनी तकनी आवाज हरकतां अदावां वर्तावा खाण पीण सोण जागण अथवा जीवन दे हर पख विच आप मुहारे प्रगट होंदा है, पर ए हालत उदों ताई कायम रहंदी है जद ताई सुरूर चढ़िया रहे। ਤੇ ਜਦ ਸਰੂਰ ਉਤਰ ਜਾਵੇ ਤਾਂ ਫਿਰ ਸ਼ਰਾਬੀ ਆਪਣੀ ਪਹਿਲੀ ਹਾਲਤ ਵਿੱਚ ਆ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦ ਗੁਰਮੁਖ ਪਿਆਰੇ ਸ਼ਬਦ ਸੁਰਤ ਦੀ ਕਮਾਈ ਅਥਵਾ ਸਿਮਰਨ ਕਰਦੇ ਹਨ ਤਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਉਹਨਾਂ ਦੇ ਅੰਤਰ ਆਤਮੇ ਮਨ ਇਕਾਗਰ ਹੋ ਜਾਂਦਾ ਹੈ, ਸ਼ਬਦ ਸੁਰਤ ਦਾ ਮੇਲ ਆਉਂਦਾ ਹੈ, ਆਤਮ ਖਿੱਚ ਖਾਂਦਾ ਹੈ, ਸ਼ਬਦ ਵਿੱਚ ਮਨ ਲੀਨ ਹੋ ਲਿਵਲੀਨ ਹੁੰਦਾ ਹੈ, ਰੁਣ ਚੁਣ ਛਿੜਦੀ ਹੈ, ਆਤਮ ਕਲਾ ਵਰਤਦੀ ਹੈ, ਅਨਹ ਧੁਨੀ ਸੁਣਦੀ ਹੈ, ਅਣਮੜਿਆ ਮੰਦਲ ਵੱਜਦਾ ਹੈ, ਬਿਨਸਾਵਣ ਘਨ ਹਰ ਗਜਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਆਉਂਦਾ ਹੈ, ਪਿਰਮ ਪਿਆਲਾ ਪੀਂਦਾ ਹੈ, ਪਿਰਮ ਰਸ ਦਾ ਅਸਚਰਜ ਸਵਾਦ ਮਾਣਦਾ ਹੈ, ਨਾਮ ਦਾ ਸੋਮਾ ਫੁੱਟਦਾ ਹੈ, ਅੰਮ੍ਰਿਤ ਭੋਜਨ ਛਕਦਾ ਹੈ, ਨਿਜ ਘਰ ਵਾਸਾ ਆਉਂਦਾ ਹੈ, ਗੋਬਿੰਦ ਗੱਜਦਾ ਹੈ, ਅਨੰਤ ਆਨੰਦ ਮਾਣਦਾ ਹੈ, ਨਾਮ ਖੁਮਾਰੀ ਚੜ੍ਹਦੀ ਹੈ, ਆਦਿ ਅਨੇਕ ਆਤਮਕ ਗੁਣਾਂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਦਾ ਹੈ। ਕਦੋਂ? ਜਦੋਂ ਗੁਰਮੁਖ ਪਿਆਰੇ ਸ਼ਬਦ ਸੁਰ ਦੀ ਕਮਾਈ ਅਥਵਾ ਸਿਮਰਨ ਕਰਦੇ ਹਾਂ। ਫਿਰ ਇਹ ਨਾਮ ਖੁਮਾਰੀ ਉਤਰਦੀ ਨਹੀਂ, ਕਿਉਂਕਿ ਗੁਰਮੁਖ ਜਨ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਦਿਨ ਰਾਤ ਆਤਮਕ ਪ੍ਰੇਮ ਪਿਆਲੇ ਦਾ ਅਮਿਓ ਰਸ ਪੀ ਪੀ ਕੇ ਅਲਮਸਤ ਮਤਵਾਰੇ ਅਥਵਾ ਖੀਵੇ ਹੋਏ ਰਹਿੰਦੇ ਹਨ। ਇਸ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ, ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨਮੈ ਲਹਿ ਜਾਤਾ, ਹਰ ਰਸ ਪੀਵੈ ਅਲਮਸਤ ਮਤਵਾਰਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨੇ ਜਾਂ ਕੋ ਉਪਜੀ ਛੋੜ ਨ ਕਤਹੂੰ ਜਾਤਾ, ਰਾਮ ਰਸਾਇਣ ਜੋ ਜਨ ਗੀਦੇ, ਚਰਨ ਕਮਲ ਪ੍ਰੇਮ ਭਗਤੀ ਬੀਦੇ। ਸੋ ਗੁਰਮੁਖਾਂ ਦੀ ਇਹ ਅਲੌਕਿਕ ਆਤਮਕ ਅਵਸਥਾ ਗੁੱਝੀ ਛਿਪੀ ਨਹੀਂ ਰਹਿ ਸਕਦੀ, ਕਿਉਂਕਿ ਉਹਨਾਂ ਦੀ ਅੱਖਾਂ ਦੀ ਬਿਨੋਦੀ, ਉਹਨਾਂ ਦੀ ਤੱਕਣੀ ਦਾ ਤੇਜ, ਉਹਨਾਂ ਦੇ ਚਿਹਰੇ ਦਾ ਠਰੰਮਾ, ਉਹਨਾਂ ਦੇ ਚਿਹਰੇ ਦਾ ਖਿੜਾਓ, ਉਹਨਾਂ ਦੇ ਮੱਥੇ ਦੀ ਚਮਕ, ਉਹਨਾਂ ਦੀ ਬੋਲੀ ਦੀ ਮਿਠਾਸ, ਬਚਨਾਂ ਦੀ ਦਾਮਨਿਕ ਸ਼ਕਤੀ, ਉਹਨਾਂ ਦੇ ਮਨ ਦੀ ਸ਼ਾਂਤੀ, ਉਹਨਾਂ ਦੇ ਦਇਆ ਖਿਮਾ ਵਾਲਾ ਵਰਤਾਰਾ, ਉਹਨਾਂ ਦੀ ਪਿਆਰ ਦੀ ਆਕਰਖਿਨ ਖਿੱਚ, ਪਿਰਮ ਪਿਆਲੇ ਦੀ ਮਸਤੀ, ਨਾਮ ਦੀ ਖੁਮਾਰੀ ਆਦਿ ਅਨੇਕਾਂ ਆਤਮਕ ਗੁਣਾਂ ਵਾਲੇ ਦੈਵੀ ਜੀਵਨ ਦੀ ਬੈਰਾਗੀ ਅਵਸਥਾ ਦਾ ਉਹਨਾਂ ਦੀ ਹਰ ਤੱਕਣੀ, ਬੋਲ, ਹਰਕਤ ਅਤੇ ਸੋਚ ਵਿੱਚੋਂ ਫੁੱਲ ਦੀ ਖੁਸ਼ਬੋ ਵਾਂਗ ਸੁੱਤੇ ਸਿੱਧ ਪ੍ਰਗਟਾਵਾ ਆਉਂਦਾ ਰਹਿੰਦਾ ਹੈ। ਰਤਨ ਲੁਕਾਇਆ ਲੂਕੇ ਨਾਈ, ਜੇ ਕੋ ਰੱਖੇ ਲੁਕਾਈ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਇਸ ਤਰ੍ਹਾਂ ਗੁਰਮੁਖ ਜਨ ਦੀ ਰੂਹ ਸਰਬ ਰਿਆ ਭਰਪੂਰ ਸ਼ਬਦ ਦੇ ਆਤਮਕ ਪ੍ਰਕਾਸ਼ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ, ਤਾਰੀਆਂ ਲਾਉਂਦੀ, ਜੀਂਦੀ ਥੀਂਦੀ, ਵਸਦੀ, ਮੌਲਦੀ, ਤੁਣਕੇ ਖਾਂਦੀ, ਹੱਸਦੀ, ਖੇਲਦੀ, ਲਾਡ ਲਡਾਉਂਦੀ, ਅਨੰਤ ਇਲਾਹੀ ਰਸ ਰੰਗ ਸਵਾਦ ਅਤੇ ਪ੍ਰੇਮ ਸਵੈਪਨਾ ਮਾਣਦੀ ਰਹਿੰਦੀ ਹੈ। ਇਹੋ ਹੀ ਗੁਰਮੁਖ ਜਨ ਦਾ ਧਰਮ, ਕਰਮ, ਗਿਆਨ, ਪਾਠ, ਪੂਜਾ, ਪਰਮਾਰਥ, ਭਜਨ, ਜੀਵਨ, ਕਲਿਆਣ ਹੈ। ਹਾਂਜੀ, ਗੁਰਮੁਖ ਜਨ ਦੀ ਰੂਹ ਸਰਬ ਰਵਰਿਆ ਭਰਪੂਰ ਸ਼ਬਦ ਦੇ ਆਤਮਕ ਪ੍ਰਕਾਸ਼ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ, ਤਾਰੀਆਂ ਲਾਉਂਦੀ, ਜੀਂਦੀ ਥੀਂਦੀ, ਵਸਦੀ, ਮੌਲਦੀ, ਤੁਣਕੇ ਖਾਂਦੀ, ਹੱਸਦੀ, ਖੇਲਦੀ, ਲਾਡ ਲਡਾਉਂਦੀ, ਅਨੰਤ ਇਲਾਹੀ ਰਸ ਰੰਗ ਸਵਾਦ ਤੇ ਪ੍ਰੇਮ ਸਵੈਪਨਾ ਮਾਣਦੀ ਰਹਿੰਦੀ ਹੈ। ਸੋ ਇਹੋ ਹੀ ਗੁਰਮੁਖ ਜਨ ਦਾ ਧਰਮ, ਕਰਮ, ਗਿਆਨ, ਪਾਠ, ਪੂਜਾ, ਪਰਮਾਰਥ, ਭਜਨ, ਜੀਵਨ, ਕਲਿਆਣ ਹੈ। ਇਸ ਇਲਾਹੀ ਪ੍ਰੇਮ ਸਵੈਪਨਾ ਦੇ ਆਤਮ ਪ੍ਰਕਾਸ਼ ਵਿੱਚੋਂ ਨਿਕਲਣਾ ਹੀ ਉਸ ਦੀ ਆਤਮਕ ਮੌਤ ਹੈ। ਜੈ ਜੈ ਦੇਖਾਂ ਤੈਂ ਤੈਂ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਨਾਨਕ, ਜਿਤ ਵੇਲਾ ਵਿਸਰੈ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਗੁਰਮੁਖ ਜਨ ਦੀ ਇਸ ਆਤਮਕ ਖੁਸ਼ਬੋ, ਉਹਨਾਂ ਦੀ ਰਹਿਣੀ ਬਹਿਣੀ, ਡੁਲ ਡੁਲ ਪੈਂਦਾ ਪਿਆਰ, ਉਹਨਾਂ ਦੀ ਪਿਆਰ ਤੱਕਣੀ, ਦਾਮਨਕ ਛੋ, ਪ੍ਰੇਮ ਸਵੈਪਨਾ ਦੀਆਂ ਲਿਸ਼ਕਾਂ, ਸ਼ਬਦ ਪ੍ਰਕਾਸ਼ ਦੀ ਲਿਸ਼ਕ, ਦੈਵੀ ਸ਼ੁਭ ਭਾਵਨਾਵਾਂ, ਦਾਮਨਕ ਜੀਵਨ ਤੇ ਚੁੰਬਕੀ ਖਿੱਚ ਨਾਲ ਬੇਅੰਤ ਹੋਰ ਅਭਿਲਾਖੀ ਜੀਵਾਂ ਦਾ ਵੀ ਭਲਾ ਹੋ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਪਾਈ ਦੇ ਨਾਮ ਹੈ ਏਕ ਕਣੀ ਸਾਧ ਕੈ ਸੰਗ ਨਹੀਂ ਕਚਕਾਲ ਦਰਸ਼ਨ ਪੇਟਤ ਹੋਤ ਨਿਹਾਲ। ਕਬੀਰ ਸੋਈ ਮੁਖ ਤਨ ਹੈ ਜਾਂ ਮੁਖ ਕਹੀਏ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ। ਗੁਰਬਾਣੀ ਵਿੱਚ ਸ਼ਬਦ ਅੱਖਰ ਬੇਅੰਤ ਵਾਰੀ ਇਸਦੇ ਸੂਖਮ ਅੰਤਰੀਵ ਆਤਮਕ ਭਾਵਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ, ਪਰ ਬਾਰਮੁਖੀ ਬਿਰਤੀ ਹੋਣ ਕਾਰਨ ਅਸੀਂ ਸ਼ਬਦ ਦੇ ਅਖਰੀ ਸਰੂਪ ਦੇ ਦਿਮਾਗੀ ਓਪਰੇ ਜੇ ਅਰਥਾਂ ਤੋਂ ਹੀ ਜਾਣੂ ਹਾਂ ਅਤੇ ਇਸਦੇ ਸੂਖਮ ਅੰਤਰੀਵ ਅਨੁਭਵੀ ਆਤਮਕ ਭਾਵਾਂ ਤੋਂ ਅਣਜਾਣ ਹਾਂ, ਅਗਿਆਨੀ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ, ਜਿਸ ਕਾਰਨ ਅਸੀਂ ਸ਼ਬਦ ਦੇ ਅਨੁਭਵੀ ਤੱਤ ਗਿਆਨ ਉਸਦੀ ਅੰਤਰੀਵ ਭਾਵਨਾ ਅਤੇ ਗੁੱਝੇ ਆਤਮਕ ਭੇਦਾਂ ਨੂੰ ਬੁੱਝ ਸੀਚ ਪਹਿਚਾਣ ਨਹੀਂ ਸਕੇ। ਇਸ ਲਈ ਸ਼ਬਦ ਦੇ ਆਤਮਕ ਲਾਹੇ ਫਲ ਨਤੀਜੇ ਅਤੇ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਹਾਂਜੀ, ਕੱਲ੍ਹ ਅਸੀਂ ਕਿਤਨੀਆਂ ਬਰਕਤਾਂ ਦਾ ਜ਼ਿਕਰ ਕੀਤਾ, ਪਰ ਇਹ ਬਰਕਤਾਂ ਸਾਨੂੰ ਕਿਉਂ ਨਸੀਬ ਨਹੀਂ ਆਉਂਦੀਆਂ? ਫਿਰ ਦੁਹਰਾ ਦਈਏ ਕਿ ਗੁਰਬਾਣੀ ਵਿੱਚ ਸ਼ਬਦ ਅੱਖਰ ਬੇਅੰਤ ਵਾਰੀ ਇਸਦੇ ਸੂਖਮ ਅੰਤਰੀਵ ਆਤਮਕ ਭਾਵਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਸੋ ਬਾਰਮੁਖੀ ਬਿਰਤੀ ਹੋਣ ਕਾਰਨ ਅਸੀਂ ਸ਼ਬਦ ਦੇ ਅਖਰੀ ਸਰੂਪ ਦੇ ਦਿਮਾਗੀ ਓਪਰੇ ਜੇ ਅਰਥਾਂ ਤੋਂ ਹੀ ਜਾਣੂ ਹਾਂ ਅਤੇ ਇਸਦੇ ਸੂਖਮ ਅੰਤਰੀਵ ਅਨੁਭਵੀ ਆਤਮਕ ਭਾਵਾਂ ਤੋਂ ਅਣਜਾਣ ਹਾਂ, ਅਗਿਆਨੀ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ, ਜਿਸ ਕਾਰਨ ਅਸੀਂ ਸ਼ਬਦ ਦੇ ਅਨੁਭਵੀ ਤੱਤ ਗਿਆਨ ਅੰਤਰੀ ਭਾਵਨਾਵਾਂ ਅਤੇ ਗੁੱਝੇ ਆਤਮਕ ਭੇਦਾਂ ਨੂੰ ਬੁੱਝ ਸੀਜ ਪਹਿਚਾਣ ਨਹੀਂ ਸਕੇ। ਇਸੇ ਲਈ ਸ਼ਬਦ ਦੇ ਆਤਮਕ ਲਾਹੇ ਉਸਦੇ ਫਲ ਉਸਦੇ ਨਤੀਜੇ ਅਤੇ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਇਸੇ ਕਾਰਨ ਆਮ ਸੰਗਤਾਂ ਵਿੱਚ ਸ਼ਬਦ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ ਜੋ ਬੇਲੋੜੇ ਵਾਦ ਵਿਵਾਦ ਦਾ ਕਾਰਨ ਬਣਦੇ ਹਨ। ਸ਼ਬਦ, ਗੁਰ ਸ਼ਬਦ, ਤਤ ਸ਼ਬਦ, ਇੱਕ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਪੰਜ ਸ਼ਬਦ ਦੇ ਅੰਤਰੀਵ ਅਨੁਭਵੀ ਗੁੱਝੇ ਆਤਮਕ ਭੇਦਾਂ ਅਤੇ ਭਾਵਾਂ ਨੂੰ ਸਰਲ ਬੋਲੀ ਵਿੱਚ ਦਰਸਾਉਣ ਦਾ ਉੱਦਮ ਕੀਤਾ ਗਿਆ ਹੈ। ਇਹ ਸ਼ਬਦ ਯਾਨੀ ਸੱਸਾ ਬੱਬਾ ਦੱਦਾ, ਇਹ ਤਿੰਨ ਅੱਖਰ ਸਿਰਫ ਮੁਰਦਾ ਅੱਖਰ ਹੀ ਨਹੀਂ, ਇਹ ਬੋਲੀ ਦੇ ਲਫਜ਼ ਹੀ ਨਹੀਂ, ਇਹ ਖਿਆਲਾਂ ਦਾ ਸੰਕੇਤ ਹੀ ਨਹੀਂ, ਇਹ ਵਲਵਲਿਆਂ ਦੇ ਪ੍ਰਗਟਾਵੇ ਦਾ ਸਾਧਨ ਹੀ ਨਹੀਂ, ਇਹ ਕੋਈ ਭਾਵਨਾਵਾਂ ਦਾ ਚਿੱਤਰ ਹੀ ਨਹੀਂ, ਬਲਕਿ ਇਹਨਾਂ ਅਸਥੂਲ ਦਿਸਣਹਾਰ ਅੱਖਰਾਂ ਦੇ ਅੰਤਰਗਤ ਕੋਈ ਅਲੌਕਿਕ ਥਰਥਰਾਉਂਦੀ, ਲਰਜ਼ਰਾਉਂਦੀ, ਰੁਣ ਚੁਣ ਛੇੜਦੀ, ਲਹਿਰਾਂ ਮਾਰਦੀ, ਲੁਕ ਮਿਚਾਈ ਖੇਲਦੀ, ਕਲੋਲਾਂ ਕਰਦੀ, ਪ੍ਰੇਮ ਗਲਵਕੜੀਆਂ ਪਾਉਂਦੀ, ਲਾਡ ਲਡਾਉਂਦੀ, ਖੇਲ ਖਿਲਾਉਂਦੀ, ਅਨਹਦ ਧੁਨੀ ਵਜਾਉਂਦੀ, ਪਿਰਮ ਪਿਆਲਾ ਪਿਲਾਉਂਦੀ, ਪ੍ਰੇਮ ਸਵੈਪਨਾ ਵਿੱਚ ਤਾਰੀਆਂ ਲਾਉਂਦੀ, ਪਿਆਰ ਹਟਕੇਲੀਆਂ ਕਰਦੀ, ਪ੍ਰਕਾਸ਼ਮਈ ਜੀਉਂਦੀ ਜਾਗਦੀ, ਗਜਦੀ ਵਜਦੀ ਜੀਵਨ ਰਹੋ, ਅਥਵਾ ਸ਼ਬਦ ਪ੍ਰਕਾਸ਼ ਦੀ ਆਤਮ ਸ਼ਕਤੀ ਹੈ। ਇਸ ਤਿੰਨ ਅੱਖਰ ਸ਼ਬਦ ਦੇ ਜਿਹੜੇ ਹਨ ਸਾਬਾਦ, ਇਹਨਾਂ ਦੇ ਪਿੱਛੇ ਕੀ ਹੈ? ਇਹਨਾਂ ਅਸਥੂਲ ਦਿਸਣਹਾਰ ਅੱਖਰਾਂ ਦੇ ਅੰਤਰਗਤ ਕੋਈ ਅਲੌਕਿਕ ਥਰਥਰਾਉਂਦੀ, ਲਰਜ਼ਰਾਉਂਦੀ, ਰੁਣ ਚੁਣ ਛੇੜਦੀ, ਲਹਿਰਾਂ ਮਾਰਦੀ, ਲੁਕ ਮਚਾਈ ਖੇਲਦੀ, ਕਲੋਲਾਂ ਕਰਦੀ, ਪ੍ਰੇਮ ਗਲਵਕੜੀਆਂ ਪਾਉਂਦੀ, ਲਾਡ ਲਡਾਉਂਦੀ, ਖੇਲ ਖਿਲਾਉਂਦੀ, ਅਨਹਦ ਧੁਨੀ ਵਜਾਉਂਦੀ, ਪਿਰਮ ਪਿਆਲਾ ਪਿਲਾਉਂਦੀ, ਪ੍ਰੇਮ ਸਵੈਪਨਾ ਵਿੱਚ ਤਾਰੀਆਂ ਲਾਉਂਦੀ, ਪਿਆਰ ਹਟਕੇਲੀਆਂ ਕਰਦੀ, ਪ੍ਰਕਾਸ਼ਮਈ ਜਿਉਂਦੀ ਜਾਗਦੀ, ਗਜਦੀ ਵਜਦੀ ਜੀਵਨ ਰਹੋ, ਅਥਵਾ ਸ਼ਬਦ ਪ੍ਰਕਾਸ਼ ਦੀ ਆਤਮ ਸ਼ਕਤੀ ਹੈ, ਜੋ ਕਿ ਅਸਚਰਜ ਰੂਪ ਹੈ, ਵਿਸਮਾਦ ਰੂਪ ਹੈ, ਇਹ ਅਦਭੁਤ ਹੈ, ਰਸ ਰੂਪ ਹੈ। ਹਾਂਜੀ, ਇਹ ਜੀਵਨ ਰੋਂ ਜਾਂ ਸ਼ਬਦ ਪ੍ਰਕਾਸ਼ ਦੀ ਆਤਮਕ ਸ਼ਕਤੀ ਇਹ ਰਸ ਰੂਪ ਹੈ, ਰੰਗ ਰੂਪ ਹੈ, ਇਹ ਅਨੰਦ ਵਿਨੋਦੀ ਹੈ, ਪ੍ਰੇਮ ਸਰੂਪ ਹੈ, ਇਹ ਦਿਆਲ ਸਰੂਪ ਵੀ ਹੈ, ਇਹ ਭਗਤ ਵਛਲ ਹੈ, ਇਹ ਅੰਤਰਜਾਮੀ ਹੈ, ਇਹ ਸ਼ਬਦ ਗੁਰੂ ਹੈ, ਇਹੀ ਗੁਰਮੂਰਤ ਹੈ, ਇਹ ਵਾਹੋ ਵਾਹੋ ਹੈ, ਇਹ ਗੁਪਤ ਨਾਮ ਹੈ, ਇਹ ਅੰਮ੍ਰਿਤ ਹੈ। ਪਰ ਐਸੇ ਅਸਚਰਜੋ ਅਸਚਰਜ ਵਿਸਮਾਦੀ ਸ਼ਬਦ ਗੁਰੂ ਨੂੰ ਵੇਖਣ ਵਾਲੀ ਅੱਖ ਨਹੀਂ। ਐਸੇ ਅਸਚਰਜੋ ਅਸਚਰਜ ਵਿਸਮਾਦੀ ਸ਼ਬਦ ਗੁਰੂ ਨੂੰ ਵੇਖਣ ਵਾਲੀ ਅੱਖ ਨਹੀਂ ਸਾਡੇ ਕੋਲ, ਪਹਿਚਾਨਣ ਵਾਲੀ ਵਿਵੇਕ ਬੁੱਧੀ ਨਹੀਂ, ਬੁੱਝਣ ਵਾਲਾ ਤਤ ਗਿਆਨ ਨਹੀਂ, ਚੀਨਣ ਵਾਲਾ ਅਨੁਭਵ ਨਹੀਂ ਸਾਡੇ ਕੋਲ, ਮਾਨਣ ਵਾਲਾ ਹਿਰਦਾ ਨਹੀਂ, ਆਪਾ ਵਾਰਨ ਵਾਲੀ ਸ਼ਰਧਾ ਨਹੀਂ। ਸ਼ਬਦ ਗੁਰੂ ਤੋਂ ਸਾਡੇ ਅੰਦਰ ਆਪਾ ਵਾਰਨ ਵਾਲੀ ਸ਼ਰਧਾ ਨਹੀਂ। ਅਤੇ ਜਦ ਆਤ ਮਿਲ ਵੀ ਜਾਏ ਫਿਰ ਇਸ ਇਲਾਹੀ ਦਾਤ ਲਈ ਪਾਂਡਾ ਨਹੀਂ, ਅਨਹਤ ਤੁਨੀ ਸੁਣਨ ਵਾਲੇ ਸਾਡੇ ਕੋਲ ਕੰਨ ਨਹੀਂ, ਬਿਸਮਾਦ ਹੋਣ ਵਾਲੀ ਭਾਵਨਾ ਨਹੀਂ, ਪਿਰਮ ਰਸ ਮਾਨਣ ਵਾਲੀ ਸਵੈਪਨਾ ਨਹੀਂ। ਹਾਂਜੀ, ਐਸੇ ਅਨਹਦ ਸ਼ਬਦ, ਤਤ ਸ਼ਬਦ, ਸੱਚ ਸ਼ਬਦ, ਏਕ ਸ਼ਬਦ ਦੀ ਅਪਰ ਅਪਾਰ ਵਡਿਆਈ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਦਰਸਾਇਆ ਗਿਆ ਹੈ। ਹਾਂਜੀ, ਇਸ ਸੱਚ ਸ਼ਬਦ ਦੀ ਅਪਾਰ ਵਡਿਆਈ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਦਰਸਾਇਆ ਗਿਆ ਹੈ ਕਿ ਸ਼ਬਦ ਆਤਮ ਪ੍ਰਕਾਸ਼ ਹੈ, ਇਹ ਗੁਪਤ ਨਾਮ ਹੈ, ਇਹ ਅਨਹਦ ਬਾਣੀ ਹੈ, ਇਹ ਅਨਹਦ ਰਾਗ ਹੈ, ਇਹ ਅਨਹਦ ਨਾਦ ਹੈ, ਇਹ ਅਨਹਦ ਧੁਨੀ ਹੈ, ਇਹ ਅਨਹਦ ਲਹਿਰਾਂ ਹਨ, ਇਹ ਅਨਹਦ ਤਰੰਗਾਂ ਹਨ, ਇਹ ਤਰੰਗਾਂ ਦੀ ਰੁਣ ਚੁਣ ਹੈ, ਇਹ ਪਿਆਰ ਦੀ ਥਰਕੰਬਣੀ ਹੈ, ਇਹ ਪ੍ਰੇਮ ਸਵੈਪਨਾ ਹੈ, ਇਹ ਪਿਰਮ ਪਿਆਲਾ ਹੈ, ਇਹ ਪ੍ਰੇਮ ਪਦਾਰਥ ਹੈ। ਸ਼ਬਦ ਇਹ ਪ੍ਰੇਮ ਪਦਾਰਥ ਹੈ, ਇਹ ਚੁੱਪ ਪ੍ਰੀਤ ਹੈ, ਇਹ ਚੁੱਪ ਮੰਡਲ ਹੈ, ਇਹ ਅਜਲ ਦੇ ਚੁੱਪ ਸੁਨੇੜੇ ਹਨ, ਇਹ ਅਬੋਲ ਬੋਲੀ ਹੈ। ਹਾਂਜੀ, ਇਹ ਅਬੋਲ ਬੋਲੀ ਹੈ, ਇਹ ਰਵ ਰਿਆ ਭਰਪੂਰ ਹੈ, ਇਹ ਅਨਹਦ ਚੁਣਕਾਰ ਹੈ, ਇਹ ਆਤਮ ਇੰਡੋਲਾ ਹੈ, ਇਹ ਚੁੱਪ ਗਿਣਾਉ ਹੈ, ਇਹ ਚੁੱਪ ਗਰਜ ਹੈ, ਇਹ ਗੁਪਤ ਲੇਵਾ ਦੇਵੀ ਹੈ, ਇਹ ਗੁਪਤ ਵਣਜ ਵਪਾਰ ਹੈ, ਇਹ ਅਣਮੜਿਆ ਮੰਦਲ ਵਜਦਾ ਹੈ, ਬਿਨ ਵਜਾਏ ਕਿੰਗਰੀ ਵਜਦੀ ਹੈ, ਇਹ ਆਤਮ ਰਸ ਦਾ ਵਾਵਰੋਲਾ ਹੈ, ਇਹ ਆਤਮ ਮੌਜ ਹੈ। ਹਾਂਜੀ, ਇਹ ਆਤਮ ਮੌਜ ਹੈ, ਇਹ ਮਹਾ ਆਨੰਦ ਹੈ, ਇਹ ਜੀਵਨ ਦਾਤਾ ਹੈ, ਇਹ ਪਰਮ ਤੱਤ ਹੈ, ਇਹ ਆਤਮ ਜੋਤ ਹੈ, ਇਹ ਗੁਪਤ ਨਾਮ ਹੈ, ਇਹ ਅੰਮ੍ਰਿਤ ਹੈ, ਇਹ ਗੁਰੂ ਹੈ। ਅਤੇ ਇਹ ਤੱਤ ਸ਼ਬਦ ਹੀ ਰਸ ਭਿੰਨਵੀਂ ਚਰਨਾਹਟ ਹੈ, ਇਹ ਦਾਮਨੀ ਜੋਤ ਹੈ, ਇਹ ਨਿਰੰਜਨੀ ਜੋਤ ਹੈ, ਇਹ ਤਤ ਸ਼ਬਦ ਹੀ ਚਰਨ ਕਮਲ ਕੀ ਮੌਜ ਹੈ, ਇਹ ਚੁੰਬਕੀ ਖਿੱਚ ਹੈ, ਇਹ ਜੀਵਨ ਰੂਪ ਹੈ, ਇਹ ਸੱਚਾ ਨਿਸ਼ਾਨ ਹੈ, ਇਹ ਸੁਖ ਸਾਗਰ ਹੈ, ਇਹ ਦੁੱਖ ਭੰਜਨ ਹੈ। ਇਹ ਤਤ ਸ਼ਬਦ ਹੀ ਸੁਖ ਸਾਗਰ ਹੈ, ਦੁੱਖ ਭੰਜਨ ਹੈ, ਇਹ ਭੈ ਭੰਜਨ ਹੈ, ਇਹ ਭਰਮ ਕਾਟਣ ਹਾਰ ਹੈ, ਇਹ ਹਨੇਰ ਬਿਨਾਸਨ ਹੈ, ਇਹ ਜਮ ਵਿਦਾਰਨ ਹਾਰ ਹੈ, ਇਹ ਕਰਮ ਮੇਟਨ ਹਾਰ ਹੈ। ਇਹ ਤਤ ਸ਼ਬਦ ਹੀ ਕਰਮ ਮੇਟਨ ਹਾਰ ਹੈ, ਇਹ ਆਵਾਗਮਨ ਮਿਟਾਵਨ ਹਾਰ ਹੈ। ਤਤ ਸ਼ਬਦ ਹੀ ਆਵਾਗਮਨ ਜਮਨ ਮਰਨ ਦਾ ਗੇੜ ਮਿਟਾਵਨ ਹਾਰ ਹੈ। ਇਹ ਲਕਟੀ ਟੋਣੀ ਹੈ, ਇਹ ਖੂੰਦ ਖੁਮਾਰੀ ਹੈ, ਇਹ ਲਾਲ ਅਮੋਲਾ ਹੈ, ਇਹ ਮਿੱਠੀ ਆਤਮਕ ਕੰਬਣੀ ਹੈ, ਇਹ ਬਬੀਹੇ ਦੀ ਸਵਾਂਤੀ ਬੂੰਦ ਹੈ, ਇਹ ਸਦ ਹੁਣ ਹੈ, ਇਹ ਨਿਤ ਨਵਾਂ ਨਵੇਲਾ ਹੈ, ਇਹ ਪ੍ਰੇਮ ਪੁਰਖ ਹੈ, ਇਹ ਪ੍ਰੇਮ ਪਦਾਰਥ ਹੈ, ਇਹ ਅਤ ਪ੍ਰੀਤਮ ਹੈ। ਤਤ ਸ਼ਬਦ ਹੀ ਅਤ ਪ੍ਰੀਤਮ ਹੈ, ਇਹ ਮਨਮੋਹਣਾ ਹੈ, ਇਹ ਘੱਟ ਸੋਹਣਾ ਹੈ, ਇਹ ਮੂਲ ਪ੍ਰਕਿਰਤੀ ਹੈ, ਇਹ ਮਰਜੀਵੜਿਆਂ ਦਾ ਦੇਸ਼ ਹੈ, ਇਹ ਸਰਬ ਰਿਆ ਭਰਪੂਰ ਹੈ, ਇਹ ਸਰਬ ਕਲਾ ਸਮਰੱਥ ਹੈ, ਇਹ ਚੋਜ ਵਿਡਾਣਾ ਹੈ, ਇਹ ਸਦ ਬਖਸ਼ਿੰਦ ਸਦਾ ਮਿਹਰਵਾਨਾ ਹੈ, ਇਹ ਔਗੁਣ ਕੋ ਨ ਚਿਤਾਰਦਾ ਹੈ, ਇਹ ਵੱਡਦਾਤਾ ਹੈ, ਇਹ ਆਤਮ ਮੰਡਲ ਦਾ ਸੁਹਾਵਣਾ ਠੰਡਾ ਬੁੱਲਾ ਹੈ, ਇਹ ਆਤਮ ਮੰਡਲ ਦਾ ਪਉ ਫੁਟਾਲਾ ਹੈ, ਇਹ ਆਤਮ ਮੰਡਲ ਦੀ ਨਿਰਮਲ ਸ਼ਬਨਮ ਹੈ, ਇਹ ਆਤਮ ਮੰਡਲ ਦਾ ਸਜਰਾਪਣ ਹੈ, ਇਹ ਆਤਮ ਮੰਡਲ ਦੀ ਸਤਰੰਗੀ ਪੀਂਘ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 66 ਸ਼ਬਦ ਭਾਗ 9।